ਕਹਿੰਦੇ ਅੱਛਾ ਭਾਈ ਤੂੰ ਬ੍ਰਹਮ ਗਿਆਨੀ ਹੋਇਆ। ਸਾਰਿਆਂ ਨੂੰ ਪੁੱਛਿਆ, ਭਾਈ ਮਨਸੁਖ ਨੂੰ ਪੁੱਛਿਆ, ਭਾਈ ਭਗੀਰਥ ਨੂੰ ਪੁੱਛਿਆ, ਆਪਣੇ ਆਪਣੇ ਖਿਆਲਾਂ ਮੁਤਾਬਕ ਦੱਸੀ ਗਏ। ਅਖੀਰ ਸਾਰਿਆਂ ਨੇ ਪੁੱਛਿਆ ਵੀ ਸੱਚੇ ਪਾਤਸ਼ਾਹ ਤੁਸੀਂ ਕੀ ਸਮਝਦੇ ਰਹੇ ਗੁਰੂ ਨਾਨਕ ਪਾਤਸ਼ਾਹ ਨੂੰ? ਜੇ ਮਹਾਰਾਜ ਤੇ ਵੀ ਪੁੱਛ ਲਈਏ, ਤੁਸੀਂ ਗੁਰੂ ਨੂੰ ਕੀ ਸਮਝਦੇ ਰਹੇ? ਉਸ ਵੇਲੇ ਆਪ ਦੇ ਨੇਤਰ ਬੰਦ ਹੋ ਗਏ, ਐਸੇ ਭਾਵ ਵਿੱਚ ਗਏ ਕਿ ਕੋਈ ਦੇ ਕੋਲ ਇੱਕ ਪਾਣੀ ਦਾ ਕਤਰਾ ਹੰਝੂ ਦੇ ਰੂਪ ਚ ਹੇਠਾਂ ਨੂੰ ਵਗਿਆ। ਉਸ ਵੇਲੇ ਆਪਣੇ ਨੇਤਰ ਖੋਲੇ, ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, ਕਹਿੰਦੇ ਸਾਧ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਉਹ ਤਾਂ ਆਪ ਪਰਬ੍ਰਹਮ ਪਰਮੇਸ਼ਰ ਸੰਸਾਰ ਦੇ ਉਧਾਰ ਵਾਸਤੇ ਪ੍ਰਗਟ ਹੋਏ ਸੀ। ਅਨੰਤ ਕਲਾ ਲੈ ਠਾਕਰ ਚੜਿਆ, ਉਹਦਾ ਆਪ ਹੀ ਸਾਰੀਆਂ ਸ਼ਕਤੀਆਂ ਸ਼੍ਰੀ ਰਾਮ ਚੰਦਰ ਜੀ ਮਹਾਰਾਜ 14 ਕਲਾ ਸੰਪੂਰਨ ਸੀਗੇ, ਸ਼੍ਰੀ ਕ੍ਰਿਸ਼ਨ ਜੀ ਮਹਾਰਾਜ 16 ਕਲਾ ਸੰਪੂਰਨ ਅਵਤਾਰ ਸੀ, ਪਰ ਗੁਰੂ ਨਾਨਕ ਕੀ ਸੀ? ਉਹ ਤਾਂ ਅਨੇਕ ਕਲਾ ਗਿਣੀਆਂ ਹੀ ਨਹੀਂ ਜਾਂਦੀਆਂ ਵੀ ਕਿੰਨੀਆਂ ਕਲਾ ਲੈ ਕੇ ਸੰਸਾਰ ਦੇ ਆਧਾਰ ਵਾਸਤੇ ਉਹਦਾ ਆਪ ਪਰਮੇਸ਼ਰ ਆਏ। ਇਸ ਤਰ੍ਹਾਂ ਬਾਣੀ ਦਾ ਫਰਮਾਨ ਹੈ, ਪੜੋ ਪਿਆਰ ਨਾਲ, ਗੁਰੂ ਗੋਬਿੰਦ ਗੋਬਿੰਦ ਗੁਰੂ ਨਾਨਕ ਨਾਮ ਨਹੀਂ ਜਪ ਸਕਿਆ ਕਰਦਾ, ਕਿਉਂਕਿ ਪ੍ਰਤੀਤ ਜ਼ਰੂਰੀ ਹੈ। ਜਾਂ ਕਿ ਮਨ ਗੁਰ ਕੀ ਪ੍ਰਤੀਤ, ਤਿਸ ਜਾ ਨਾਵ ਹੈ ਹਰ ਪ੍ਰਾਪਤੀ। ਇੱਕ ਤਾਂ ਪ੍ਰਤੀਤ ਹੁੰਦੀ ਹੈ ਵੀ ਮੇਰਾ ਗੁਰੂ ਚੰਗਾ ਸੰਤ ਹੈ, ਦੂਸਰੀ ਹੁੰਦੀ ਹੈ ਵੀ ਸਭ ਸੰਤਾਂ ਨਾਲੋਂ ਵੱਡਾ ਸੰਤ ਹੈ, ਤੀਸਰੀ ਪ੍ਰਤੀਤ ਹੋਇਆ ਕਰਦੀ ਹੈ ਕਿ ਜੋ ਮੇਰਾ ਗੁਰੂ ਹੈ ਉਹ ਰੱਬ ਵਰਗ ਹੈ, ਚੌਥੀ ਹੋਇਆ ਕਰਦੀ ਹੈ ਕਿ ਆਪ ਸਾਕਸ਼ਾਤ ਪਰਬ੍ਰਹਮ ਪਰਮੇਸ਼ਰ ਮੇਰਾ ਗੁਰੂ ਹੈ। ਜਿਹਦੇ ਮਨ ਵਿੱਚ ਇੰਨੀ ਪ੍ਰਤੀਤ ਹੋਵੇ ਉਹਦਾ ਪਾਰ ਉਤਾਰਾ ਹੁੰਦਾ। ਅਸੀਂ ਕਿਉਂ ਨਹੀਂ ਲੰਘਦੇ? ਕਿਉਂਕਿ ਸਾਡੀ ਪ੍ਰਤੀਤ ਇੰਨੀ ਹੈ ਨਹੀਂ, ਥੋੜ੍ਹੀ ਹੈ। ਗੁਰੂ ਨਾਲ ਪਿਆਰ ਨਹੀਂ ਪਿਆ ਸਾਡਾ, ਗੁਰੂ ਨੂੰ ਛੱਡ ਕੇ ਚੀਜ਼ਾਂ ਨਾਲ ਪਿਆ। ਅੰਮ੍ਰਿਤ ਛੱਡ ਲੈਂਦੇ ਨੇ, ਸ਼ਰਾਬ ਦੀ ਬੋਤਲ ਨਾਲ ਪਿਆਰ ਪਾਉਂਦੇ ਨੇ, ਗੁਰੂ ਨਾਲ ਨਹੀਂ, ਗੁਰੂ ਵੱਲ ਪਿੱਠ ਕਰ ਦਿੰਦੇ। ਸੋ ਇਸ ਕਰਕੇ ਜਦ ਤੱਕ ਪ੍ਰਤੀਤ ਨਹੀਂ ਆਉਂਦੀ ਨਹੀਂ ਲੰਘ ਸਕਦਾ ਬੰਦਾ। ਸੋ ਮੈਂ ਬੇਨਤੀ ਕਰੀ ਸੀ ਜਿਸ ਦੇ ਮਨ ਵਿੱਚ ਪ੍ਰਤੀਤ ਹੈ ਉਹਦਾ ਰੱਬ ਨਾਲ ਸੰਬੰਧ ਜੁੜ ਜਾਂਦਾ, ਗੁਰੂ ਨਾਲ ਸੰਬੰਧ ਜੁੜ ਜਾਂਦਾ, ਗੁਰੂ ਦੇ ਵਿੱਚ ਭੇਦ ਅਵਸਥਾ ਦੇ ਵਿੱਚ ਲੀਨ ਹੋ ਜਾਂਦਾ, ਫਿਰ ਗੁਰੂ ਉਹਦੀ ਰਾਖੀ ਕਰਦਾ। ਜੇ ਕੋਈ ਔਖ ਸੌਖ ਆ ਜਾਏ ਆਪ ਜਾ ਕੇ ਉਹਦੀ ਰਾਖੀ ਕਰਦਾ, ਕਿਉਂਕਿ ਗੁਰੂ ਤੇ ਪਰਮੇਸ਼ਰ ਇੱਕ ਹੋਇਆ ਕਰਦੇ ਨੇ। ਕੱਲ ਮੈਂ ਬੇਨਤੀ ਕਰਦਾ ਸੀ ਕਿ ਭਾਈ ਤਲੋਕਾ ਗਜਨੀ ਦੇ ਵਿੱਚ ਫੌਜਾਂ ਦਾ ਜਰਨੈਲ, ਜਿਸ ਉੱਤੇ ਗਜਨੀ ਦੇ ਨਵਾਬ ਦਾ ਬਹੁਤ ਵਿਸ਼ਵਾਸ ਹੈ, ਮਲਾਣੇ ਕਹਿੰਦੇ ਨੇ ਕਿ ਤੁਸੀਂ ਸ਼ਰ੍ਹਾਂ ਦੇ ਖਿਲਾਫ ਵਰਜੀ ਕਰਦੇ ਹੋ, ਇੱਕ ਹਿੰਦੂ ਨੂੰ ਐਡੀ ਬੜੀ ਪਦਵੀ ਦੇ ਰੱਖੀ ਹੈ, ਕੀ ਕੋਈ ਮੁਸਲਮਾਨ ਨਹੀਂ ਹੈ ਐਡੀ ਪਦਵੀ ਸੰਭਾਲਣ ਵਾਲਾ। ਉਹ ਕਹਿੰਦਾ ਦੇਖੋ ਬਈ ਤੁਸੀਂ ਮੇਰੇ ਨਾਲ ਨਾਰਾਜ਼ ਨਾ ਹੋਵੋ, ਕਿਉਂਕਿ ਸ਼ਰ੍ਹਾਂ ਦੇ ਵਿੱਚ ਇਹ ਬਾਤ ਆਉਂਦੀ ਹੈ ਕਿ ਕਾਫਰ ਨੂੰ ਮਾਰਨਾ ਓਨੀ ਦੇਰ ਤੱਕ ਮਾਰੀ ਜਾਣਾ ਜਦ ਤਾਈਂ ਇੱਕ ਵੀ ਬਾਕੀ ਰਹਿੰਦਾ, ਉਹ ਹੁਣ ਉਸ ਨੂੰ ਆਪਣਾ ਜਰਨੈਲ ਬਣਾਈ ਬੈਠਾ, ਵਿਸ਼ਵਾਸ ਉਹਦਾ ਉਹਦੇ ਉੱਤੇ 100% ਹੈ। ਉਹ ਕਹਿੰਦੇ ਉਹ ਹਿੰਦੂ ਨਹੀਂ ਸਿੱਖ ਹੈ, ਸਿੱਖ ਜਿਹੜਾ ਹੈ ਉਹਦੇ ਉੱਤੇ ਵਿਸ਼ਵਾਸ ਕਰ ਲਓ ਅੱਖਾਂ ਮੀਚ ਕੇ, ਉਹ ਕਦੇ ਧੋਖਾ ਨਹੀਂ ਦੇਗਾ, ਮਾਲਕ ਦੀ ਨੌਕਰੀ ਕਰੇਗਾ, ਕਦੇ ਬੇਈਮਾਨੀ ਨਹੀਂ ਕਰੇਗਾ, ਕਦੇ ਠੱਗੀ ਨਹੀਂ ਕਰੇਗਾ, ਕਦੇ ਡਿਊਟੀ ਤੋਂ ਕਟਾਈ ਨਹੀਂ ਕਰੇਗਾ। ਇਸ ਕਰਕੇ ਉਹ ਗੁਰੂ ਦਾ ਸਿੱਖ ਹੋਣ ਕਰਕੇ ਮੈਂ ਉਹਦੇ ਉੱਤੇ ਵਿਸ਼ਵਾਸ ਕੀਤਾ ਹੋਇਆ। ਸੰਗਤ ਚੱਲਦੀ ਹੈ ਉੱਥੋਂ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ, ਆਪ ਵੀ ਨਾਲ ਆਉਂਦੇ ਨੇ, ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਪਹੁੰਚਦੇ ਹਾਂ। ਇੱਥੇ ਆਪ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਅਸੀਂ ਗ੍ਰਿਸਤੀ ਲੋਕ ਹਾਂ, ਕਾਰੋਬਾਰੀ ਲੋਕ ਹਾਂ, ਮੈਂ ਫੌਜ ਵਿੱਚ ਹਾਂ, ਅਤੇ ਮੇਰਾ ਵੀ ਕਿਸੇ ਤਰੀਕੇ ਨਾਲ ਆਧਾਰ ਹੋ ਸਕਦਾ, ਮੈਨੂੰ ਜਮਾਂ 'ਤੇ ਬਚਾ ਲਓ। ਬਹੁਤ ਡਰ ਲੱਗਦਾ, ਮੌਤ ਤੋਂ ਡਰ ਲੱਗਦਾ, ਪਰਜਲ ਤੋਂ ਡਰ ਲੱਗਦਾ, ਮੈਨੂੰ ਪਾਰ ਕਰ ਦਿਓ ਪਾਤਸ਼ਾਹ ਮਹਾਰਾਜ। ਕਹਿੰਦੇ ਭਾਈ ਤਲੋਕੇ, ਨਾਮ ਜਪਣ ਵਾਸਤੇ ਰਹਿਤਾਂ ਦੀ ਲੋੜ ਹੈ, ਗੁਣਾਂ ਦੀ ਲੋੜ ਹੈ। ਪਹਿਲਾਂ ਆਪਣੇ ਵਿੱਚ ਗੁਣ ਲਿਆਓ, ਕੋਸ਼ਿਸ਼ ਕਰੋ ਕਿ ਗੁਣ ਆ ਜਾਣ। ਮਹਾਰਾਜ ਆਪ ਕਿਰਪਾ ਕਰਕੇ ਹੁਕਮ ਦੇਵੋ। ਮਹਾਰਾਜ ਕਹਿੰਦੇ ਪਹਿਲਾਂ ਤਾਂ ਗੱਲ ਇਹ ਹੈ ਕਿ ਜਦੋਂ ਵੀ ਨਾਮ ਜਪਣਾ ਚਿੱਤ ਇਕਾਗਰ ਕਰਕੇ ਜਪਣਾ, ਫੁਰਨੇ ਨਹੀਂ ਆਉਣ ਦੇਣਾ। ਇਹਦੇ ਬਾਰੇ ਮੈਂ ਕੱਲ੍ਹ ਬੜੇ ਵਿਸਥਾਰ ਨਾਲ ਦੱਸਿਆ ਸੀ ਵੀ ਕਿਉਂ ਫੁਰਨੇ ਆਉਂਦੇ ਨੇ, ਕਿਸ ਤਰ੍ਹਾਂ ਫੁਰਨਾ ਹੱਟਦਾ। ਦੂਸਰਾ ਮਹਾਰਾਜ ਕਹਿਣ ਲੱਗੇ ਕਿ ਧਰਮ ਦਾ ਧਾਰਨੀ ਬਣ, ਧਰਮ ਦਾ ਧਾਰਨੀ। ਹੁਣ ਸਾਨੂੰ ਇਹ ਗੱਲ ਦਾ ਪਤਾ ਨਹੀਂ ਲੱਗਦਾ ਵੀ ਧਰਮ ਕਿਸ ਚੀਜ਼ ਨੂੰ ਕਹਿੰਦੇ ਨੇ, ਉਹਦਾ ਧਾਰਨੀ ਕਿਵੇਂ ਬਣੀ ਹੈ। ਉਹ ਯੂਨੀਵਰਸਲ ਗੁਣ ਹੁੰਦੇ ਨੇ, ਸਾਰੀ ਦੁਨੀਆ ਦੇ ਸਾਂਝੇ ਹੁੰਦੇ ਨੇ, ਉਹ ਗੁਣ ਧਾਰਨੇ ਹੀ ਪੈਂਦੇ ਨੇ, ਅਤੇ ਉਹਦੇ ਵਿੱਚ ਬਹੁਤ ਗੁਣ ਆਉਂਦੇ ਨੇ, ਕੁਛ ਡੂ ਆਉਂਦੇ ਆ, ਕੁਛ ਡਾਂਟ ਆਉਂਦੇ ਨੇ, ਆਹ ਨਾ ਕਰੋ ਆਹ ਕਰੋ। ਸਭ ਤੋਂ ਪਹਿਲਾਂ ਦਇਆ ਧਾਰਨੀ ਪੈਂਦੀ ਹੈ। ਜਦੋਂ ਦਇਆ ਆ ਗਈ, ਉਹਦਾ ਪੁੱਤਰ ਪੈਦਾ ਹੋਣਾ, ਧੌਲ ਧਰਮ ਦਇਆ ਕਾ ਪੂਤ। ਜੇ ਦਇਆ ਹੈ ਤਾਂ ਧਰਮ ਪੈਦਾ ਹੋਏਗਾ, ਨਹੀਂ ਨਹੀਂ ਹੋਇਆ ਕਰਦਾ। ਮਹਾਰਾਜ ਦੇ ਵਿੱਚ ਇੱਕ ਬੜਾ ਵਾਕ ਆਉਂਦਾ ਹੈ, ਉਹਨੂੰ ਵਿਚਾਰੋ ਸਾਰੇ। ਉਹ ਇਹ ਕਹਿੰਦੇ ਆ, ਜੀਵ ਵਧੋ ਤੁਮ ਧਰਮ ਕਹਿ ਤੋ। ਕਹਿੰਦੇ ਜੀਵਾਂ ਨੂੰ ਮਾਰ ਕੇ ਤੁਸੀਂ ਕਹਿੰਦੇ ਹੋ ਅਸੀਂ ਧਰਮ ਕਰਦੇ ਹਾਂ, ਅਧਰਮ ਕਹੋ ਕਿਸ ਭਾਈ, ਫਿਰ ਅਧਰਮ ਜਿਹੜਾ ਹੈ ਧਰਮ ਤੇ ਉਲਟੋ, ਉਹ ਕਿਸ ਚੀਜ਼ ਨੂੰ ਕਹੋਗੇ। ਆਪਸ ਕੋ ਮੁੰਨ ਬਰ ਘਰ ਛਾਥਾ ਪੋ, ਨਾਲੇ ਜੀਵ ਮਾਰਦੇ ਹੋ, ਨਾਲੇ ਉਸ ਕਹਿੰਦੇ ਹੋ ਵੀ ਮੈਂ ਵੱਡਾ ਮਹਾਤਮਾ ਵੱਡਾ ਮੁਨੀ ਹਾਂ। ਕਾਕੋ ਕਹੋ ਕਸਾਈ, ਫਿਰ ਕਸਾਈ ਕਿਹਦਾ ਨਾਂ ਧਰੋਗੇ। ਧਰਮ ਨਹੀਂ ਪੈਦਾ ਹੁੰਦਾ ਜਦ ਤੱਕ ਹਿਰਦੇ ਚ ਦਇਆ ਪੈਦਾ ਨਹੀਂ ਹੁੰਦੀ। ਦਇਆ ਦੇ ਵਿੱਚ ਪਰਮੇਸ਼ਰ ਬੰਨਿਆ ਪਿਆ, ਦਇਆ ਹੋਵੇਗੀ ਤਾਂ ਧਰਮ ਆਏਗਾ, ਨਹੀਂ ਨਹੀਂ ਆਏਗਾ। ਇੱਕ ਐਸੀ ਮਿਸਾਲ ਆਉਂਦੀ ਹੈ ਇਸਲਾਮ ਦੇ ਅੰਦਰ ਦਇਆ ਦੀ, ਕਿ ਇੱਕ ਬੀਬੀ ਗੁਲਾਮ ਲਈ ਹੋਈ ਮੁੱਲ, ਕੋਈ ਵੱਡਾ ਮਹਾਂਪੁਰਸ਼ ਸੀ ਉਹਦੀ ਸੇਵਾ ਚ ਰਹਿੰਦੀ ਹੈ, ਤੇ ਆਪਣੇ ਘਰ ਵੀ ਕੰਮ ਕਰਦੀ ਹੈ, ਜਿਸਨੇ ਖਰੀਦਿਆ ਉਹਦੇ ਘਰ ਕੰਮ ਕਰਦੀ ਹੈ ਤੇ ਨਾਲ ਉਹਦੀ ਇਜਾਜ਼ਤ ਨਾਲ ਮਹਾਂਪੁਰਸ਼ਾਂ ਦੀ ਸੇਵਾ ਕਰਦੀ ਹੈ। ਸੇਵਾ ਕਰਨ ਦੇ ਨਾਲ ਉਸ ਨੂੰ ਨਾਮ ਦਾ ਰੰਗ ਚੜ ਗਿਆ ਤੇ ਮੱਕੇ ਦੇ ਦਰਸ਼ਨ, ਕਾਬੇ ਦਾ ਦਰਸ਼ਨ ਕਰਨ ਵਾਸਤੇ ਸੰਗ ਜਾ ਰਿਹਾ ਹੈ। ਜਦੋਂ 60 ਕੋ ਰਹਿ ਗਿਆ ਉੱਥੇ ਉਹਨਾਂ ਨੇ ਕੈਂਪ ਕਰਿਆ, ਰਾਤ ਨੂੰ ਕੈਂਪ ਲਾਇਆ ਤੇ ਦਿਨ ਚੜਿਆ। ਅੱਗੇ ਤੁਰ ਗਏ, ਇਹ ਬੀਬੀ ਜਿਸਦਾ ਨਾਂ ਰਾਬੀਆ ਸੀ, ਇਹ ਕੁਛ ਕਰਦੀ ਰਹਿ ਗਈ ਤੇ ਥੋੜਾ ਪਛੜ ਗਈ। ਪਛੜੀ ਹੋਈ ਕੀ ਦੇਖਦੀ ਹੈ ਕਿ ਖੂਹ ਦੇ ਦੁਆਲੇ ਇੱਕ ਕੁੱਤੀ 4-5 ਕਤੂਰੇ ਲੈ ਕੇ ਪ੍ਰਕਰਮਾ ਕਰੀ ਜਾਂਦੀ ਹੈ ਤੇ ਫਿਰ ਗੋਡੇ ਲਾ ਲੈਂਦੀ ਹੈ, ਖੂਹ ਵਿੱਚ ਨੂੰ ਝਾਕਦੀ ਹੈ। ਇਹਦੇ ਮਨ ਵਿੱਚ ਆ ਗਿਆ ਵੀ ਇਹ ਪਿਆਸੀ ਹੈ, ਉਹ ਜਜ਼ਬਾ ਵੱਧ ਗਿਆ ਦਿਆ ਦਾ। ਦਿਆ ਦਾ ਜਦ ਜਜ਼ਬਾ ਵੱਧ ਜਾਂਦਾ ਉਸ ਵੇਲੇ ਫਿਰ ਆਦਮੀ ਇਹ ਨਹੀਂ ਦੇਖਦਾ, ਚਾਹੇ ਕੰਮ ਚ ਲੈ ਜਾਏ, ਸਰੀਰ ਲੱਗ ਜਾਵੇ ਤਾਂ ਵੀ ਦਿਆ ਦੀ ਪਾਲਣਾ ਕਰਦੇ। ਸਾਧ ਸਿੰਘ ਦੀ ਮਿਸਲ ਜੋ ਸੀ, ਇਹ ਜੰਗਲ ਦੇ ਵਿੱਚ ਬੈਠੀ ਸੀ। ਇੱਕ ਪੰਡਿਤ ਆਇਆ, ਕਈ ਦਿਨਾਂ ਬਾਅਦ ਲੰਗਰ ਤਿਆਰ ਹੋਇਆ, ਉਹਦੇ ਰੋਣ ਦੀ ਆਵਾਜ਼ ਆਈ। ਜਥੇਦਾਰ ਨੇ ਕਿਹਾ ਕਿ ਠਹਿਰੋ, ਲੰਗਰ ਨਾ ਵਰਤਾਓ, ਫਰਿਆਦੀ ਆਇਆ ਕੋਈ ਗੱਲ ਸੁਣ ਲਈ ਹੈ। ਉਸ ਵੇਲੇ ਉਹਨੇ ਕਿਹਾ ਕਿ ਮਹਾਰਾਜ, ਆਹ ਫੌਜਾਂ ਲੜਕੀਆਂ ਲਈ ਜਾ ਰਹੀਆਂ ਨੇ, ਕੋਈ ਸਹਾਇਤਾ ਨਹੀਂ ਕਰਦਾ, ਕਿਸੇ ਦੇਵੀ ਦੇਵਤੇ ਨੇ ਸਹਾਇਤਾ ਨਹੀਂ ਕਰੀ, ਕਿਸੇ ਰਾਜਪੂਤ ਰਾਜੇ ਨੇ ਸਹਾਇਤਾ ਨਹੀਂ ਕਰੀ, ਬੜਾ ਬੁਰਾ ਹੋ ਗਿਆ, ਮਥੁਰਾ ਤੋਂ ਬੰਨੀਆਂ ਹੋਈਆਂ ਜਾ ਰਹੀਆਂ ਟਕਾਂ, ਇਹਨਾਂ ਦੇ ਵਿੱਚ ਮੇਰੀ ਲੜਕੀ ਜਾ ਰਹੀ ਹੈ ਤੇ ਮੈਂ ਨਾਲ ਨਾਲ ਤੁਰਿਆ ਜਾਂਦਾ, ਕੋਈ ਛਡਾਉਣ ਵਾਲਾ ਨਹੀਂ ਮਿਲਦਾ, ਤੇ ਮੈਂ ਤੁਹਾਡੀ ਸ਼ਰਨ ਆਇਆ, ਕਿਰਪਾ ਕਰੋ। ਜਥੇਦਾਰ ਦਾ ਦਿਲ ਇੰਨਾ ਦਰਬ ਗਿਆ, ਸਾਧ ਸਿੰਘ ਦਾ ਦੂਜਿਆਂ ਦੇ ਵਿੱਚ ਦਰਬ ਗਿਆ, ਕਹਿਣ ਲੱਗੀ ਹੈ ਇੰਨਾ ਦੁੱਖ, ਕਹਿੰਦੇ ਖਾਲਸਾ ਜੀ ਪ੍ਰਸ਼ਾਦੇ ਰਹਿਣ ਦੋ, ਜਿੱਥੇ 7 ਦਿਨ ਕੱਢੇ ਨੇ ਉੱਥੇ ਹੋਰ ਟਾਈਮ ਕਹਿ ਲਓ, ਹੁਣ ਇੱਕਦਮ ਤਿਆਰ ਹੋ ਕੇ ਪੈ ਜਾਓ। 2 ਸਿੱਖ ਸਿੰਘ ਭੇਜ ਦਿੱਤੇ, ਉਹ ਕਹਿੰਦੇ ਜੇ ਮਾੜਾ ਕੰਮ ਹੁੰਦਾ ਹੋਇਆ ਅਸੀਂ ਆਉਣਾ ਨਹੀਂ, ਅਸੀਂ ਗੋਲੀ ਚਲਾ ਦੇਣੀ ਹੈ, ਸਮਝ ਲਓ ਵੀ ਅਸੀਂ ਯੁੱਧ ਕਰਨ ਲੱਗ ਗਏ। ਉਸੇ ਵੇਲੇ ਹਮਲਾ ਕਰਿਆ ਤੇ ਜਾ ਕੇ ਬੇਅੰਤ ਸਿੰਘ ਸ਼ਹੀਦ ਕਰਾ ਲਏ, ਲੇਕਿਨ ਉਹ ਲੜਕੀ ਛਡਾ ਕੇ, ਇਕੱਲੀ ਲੜਕੀ ਨਹੀਂ ਸੈਂਕੜੇ ਬੀਬੀਆਂ ਛਡਾ ਲੀਆਂ। ਸੋ ਇਹਨੂੰ ਸਾਧ ਸਿੰਘ ਜੀ ਦਿਆ ਕਹਿੰਦੇ ਨੇ, ਨਹੀਂ ਆਦਮੀ ਕਹਿੰਦਾ ਮੈਨੂੰ ਕੀ, ਸਾਡੀ ਕਿਹੜਾ ਕੋਈ ਆਪਣੀ ਲੜਕੀ ਹੈ ਇਹਦੇ ਵਿੱਚ। ਸੋ ਦਿਆ ਜਿੱਥੇ ਆਇਆ ਉੱਥੇ ਪਰਮੇਸ਼ਰ ਰੀਤ ਜਾਇਆ ਕਰ। ਇਹ ਬੀਬੀ ਨੇ ਜਲ ਪੜਾਉਣਾ ਸ਼ੁਰੂ ਕਰਿਆ, ਕੱਪੜੇ ਪਾ ਲਏ ਆਪਣੇ, ਰੱਸੀ ਵੱਟ ਲਈ। ਉਹ ਜਦ ਖੂਹ ਲਮਕਾ ਏ ਉਹ ਪਹੁੰਚ ਨਾ ਸਕੇ, ਅਖੀਰ ਇਸ ਨੇ ਆਪਣੇ ਕੇਸ ਰੱਸੀ ਵੱਟ ਲਈ, ਕੇਸਾਂ ਦੀ ਪਾਣੀ ਤੱਕ ਪਹੁੰਚ ਗਿਆ ਤੇ ਪਾਣੀ ਜਦ ਪਿਲਾਇਆ ਉਹ ਪ੍ਰਸੰਨ ਹੋਈ ਤੇ ਕੀ ਦੇਖਦੇ ਨੇ, ਦੂਏ ਦਿਨ ਹੱਜ ਸੀ, ਇਹਦਾ ਇਹਦੇ ਉੱਤੇ ਬਸਤਰ ਨਹੀਂ ਸੀ, ਇਸ ਨੇ ਟੋਆ ਪੱਟਿਆ ਰੇਤੇ ਵਿੱਚ ਤੇ ਗਰਦਨ ਤੱਕ ਅਲਗਲੇ ਰੇਤਾ ਪਾ ਕੇ ਬਹਿ ਗਈ ਵਿੱਚ। ਉਧਰ ਕੀ ਦੇਖਦੇ ਆ, ਹਾਂ ਜੀ, ਕਿ ਕਾਬਾ ਨਜ਼ਰ ਨਹੀਂ ਆ ਰਿਹਾ, ਗਾਇਬ ਹੋ ਗਿਆ। ਇਬਰਾਹੀਮ ਨੇ ਅਰਦਾਸ ਕਰੀ, ਪ੍ਰੇਅਰ ਕਰੀ ਵੀ ਹੇ ਪ੍ਰਭੂ, ਹੇ ਅੱਲਾਹ ਤਾਲਾ, ਇਹ ਕੀ ਸਾਤੇ ਭੁੱਲ ਹੋ ਗਈ। ਆਕਾਸ਼ ਦੇ ਵਿੱਚ ਆਵਾਜ਼ ਆਈ ਕਿ ਹਾਜੀਓ, 60 ਮੀਲ ਦੇ ਉੱਤੇ ਕਾਬਾ ਪਿਆ ਹੋਇਆ ਹੈ ਤੇ ਰਾਵੀਆਂ ਨੂੰ ਦਰਸ਼ਨ ਦੇ ਰਿਹਾ, ਜਾਓ ਉੱਥੇ ਜਾ ਕੇ ਹੱਜ ਕਰੋ। ਇਬਰਾਹੀਮ ਹਾਜੀਆਂ ਨੂੰ ਲੈ ਕੇ ਆ ਜਾਂਦਾ, ਅੱਗੇ ਕੀ ਦੇਖਦਾ, ਜਿੱਥੇ ਰਾਵੀਆ ਬੈਠੀ ਹੈ ਜੰਗਲੀ ਜਾਨਵਰ ਬੈਠੇ ਨੇ ਇੱਕ ਦੂਏ ਦੇ ਵਿਰੋਧੀ ਖਾਣ ਵਾਲੇ, ਹੈਰਾਨ ਹੋ ਗਏ, ਨੇੜੇ ਆ ਗਏ, ਜਾਨਵਰ ਚਲੇ ਗਏ ਤੇ ਕਾਬੇ ਦੇ ਦਰਸ਼ਨ ਕਰੇ। ਉਸ ਵੇਲੇ ਪੁੱਛਣ ਲੱਗੇ, ਰਾਵੀਆ ਤੈਂ ਕਿਹੜਾ ਪੁੰਨ ਕਰਿਆ, ਕਿਹੜਾ ਨੇਕ ਕਰਮ ਕਰਿਆ ਜਿਹਦੇ ਕਰਕੇ ਕਾਬਾ 60 ਕੋਹ ਤੇ ਆ ਗਿਆ। ਕਹਿਣ ਲੱਗੀ, ਭਰਾਵੋ, ਮੈਂ ਤਾਂ ਕੁਛ ਨਹੀਂ ਕਰਿਆ, ਮੇਰੇ ਮਨ ਵਿੱਚ ਦਇਆ ਪੈਦਾ ਹੋਈ ਸੀ, ਉਸ ਦਇਆ ਕਰਕੇ ਮੈਂ ਇਸ ਤਰ੍ਹਾਂ ਪਾਣੀ ਪਿਲਾਤਾ, ਹੁਣ ਮੇਰੇ ਉੱਤੇ ਵਸਤਰ ਕੋਈ ਨਹੀਂ ਹੈ, ਮੈਂ ਬੈਠੀ ਹਾਂ, ਇਹ ਅੱਲਾਹ ਤਾਲਾ ਦੀ ਰਹਿਮਤ ਹੈ ਕਿ ਮੈਨੂੰ ਦਰਸ਼ਨ ਦੇਣ ਵਾਸਤੇ ਕਾਬਾ ਇੱਥੇ ਭੇਜਤਾ। ਮਸ਼ਹੂਰ ਕਹਾਣੀ ਹੈ इतिहास कहानी है कि सुबगत गीन बादशाह हरनी का बच्चा फड़ लिया है। उन्हें अपनी जड़ी कहानी है उसके अपने जीवन के लिखा हुआ कि जब मैं फड़ लिया है हरनी मेरे पिछे पिछे पांच छह मील तुरी आई। मेरे मन में ख्याल आ गया जे मेरा बच्चा कोई फड़ के लै जाए तो मेरे घर वाली भी एवं जिमें नठी जाऊ ममता की बंधी हुई। मैं क्यों फड़िया छड़ दिता उन्हें। वो हरनी को चलिया गया जाके हरनी ने सुंघिया उपर मूह चक लिया जिमें परमेश्वर को दुआ कर दी होंगी। वो लिखता है कि रात में मैनू सुपना आया मैं गुलाम सी। सुपना आया कि मेरे से फरिश्ते आए। फरिश्तिया ने आके कहा कि सुबगत गीन तैं अज एक नेक काम किया उदे बदले तेनू असी बादशाही दन्या हिंदुस्तान की। कह लगे ऐसे हालत बदले कि अज मैं लाहौर के तख्त से बैठा बादशाही कर रहा। सो ये दया दिया कहानियां महाराज कहते ठीक है भाई दलो कि पहला दया का धार नहीं हो दया दे विचों धर्म उत्पन्न होएगा। धर्म का जोड़ा है वह समूह है गुणा का खिमा है। खिमा करनी अहिंसा किसी नूं मन नाल शरीर नाल वचन नाल ते बुद्धि नाल किसी नूं दुखी ना करना यह अहिंसा। फिर मिथे वचन है सत दे विच रहना है तप करना है सेवा करनी है यह नेफल नहीं जानू पाना। गुरु की सेवा करनी है दान करना है यथाशक्त। दान ते मतलब बगैर दलिद्र नहीं कदे भी घर का खत्म होया करता। दसबंध देना गुरु महाराज ने सानू लिखिया दसबंध इस तरह नाल है। अजकल खेतियां जिहड़ियां ने इहदे विच असीं पैसा खर्चदे आं। इंडस्ट्री वाले इंडस्ट्री च खर्चते ने सब खर्चते ने पैसा ते इहदे विच हिसाब जिहड़ा है 10% तो वध नहीं बचिया करता। इस करके 100 बोरी हुंदी है एक बोरी तुसीं दसबंध दिओ। जे दसबंध ना दो विघन आ जाया करदे ने बेअंत विघन। वह तीन भरा ये होर ने धर्म के वह तिने जड़े ने ना दुखी करते ने ना पैसा लै जाते ने उस तो वध लगाते। महाराज कहते कि दान फिर होया करती है शील सौच होया करती है पवित्रता फिर वासना रहत हों संतोख। सो एक जद गुण धारण करेगा प्यारिया उस वेले तेरा मन परमेश्वर नाल जुड़न लग जाएगा। गुण के बगैर भगती नहीं होंगी बिन गुण किते भगत ना होए। सो भगती करनी है तो गुणा का धारनी हो ते नाल एक तेनू असी हदायत करते हैं कि गुरसिख की जवान जिहड़ी वाहगुरू वाहगुरू करती है बाणी पढ़ती है वह इन्नी मिठी हो जाती है कि किसी नूं कौड़ा बात नहीं कहनी। कौड़ा बोलना जिहड़ा गुरसिखी के अंदर कुरहत है फिका बोलना ते फिका बोलने वाले नूं दरगाह दे विचों सिट दिता जांदा ते महाराज प्रमाण नहीं उस नूं करदे। गुरु दसवें पातशाह महाराज गुरु नौवें पातशाह आप दे चौर बरदार जिहड़े सीगे सेवा करिया करदे सी संगतां दे अंदर। भाई शोभा राम आप दा नाम सी ते एक बारी ऐसा होया कि एक गुरसिख दसवंध देने वास्ते गड्डा जोड़ के आ गया। रास्ते च सड़कां नहीं सी होंदियां धूल ना लथपथ हो गया दाड़ा भर गया चेहरे ते आ गया। नेड़े आके की दे बह के प्रसाद वरताया जा रहा है मन च आया भी गुरु का भोग लग्या होया प्रसाद किस्मत वाले नूं मिलदा है ते मैं क्यों ना प्रसाद लै जावां। गड्डा रोक दिता ते प्रसाद लैण वास्ते अंदर चलिया गया। ये भाई शोभा राम की निगाह पै गई भी धूल ना लथपथ होया होया अंदर आ रहा। ये कोल जाके बह गए जिथे प्रसाद वरता से जब यदि बारी आई छड़ के पासे दूए पासे चलिया गया। इन्हें कहा भी गड्डा ना तुर जाए ये उधर बह गए। वो उतों बनता बनता दूए पासे हो गया ये इधर आ गए। खीर कह लगे भाई साहब प्रसाद दे दो मेरा गड्डा तुरया जाता। कह लगे रिछ जा कहना टप्पी जाता ठिका बोलता। उस वेले उन्होंने मथा टेकिया कोई वचन नहीं करया ਜਿਨਦਾ ਇੱਕ ਪਿਆ ਸੀ ਚੁੱਕ ਕੇ ਰਸਨਾ ਤੇ ਰੱਖ ਲਿਆ ਤੇ ਸਹਿ ਸੁਭਾਅ ਨਿਕਲ ਗਿਆ ਮੁੱਖ ਤੋਂ। ਕਹਿਣ ਲੱਗੇ ਪਿਆਰਿਆ, ਇੰਨਾ ਕੌੜਾ ਬੋਲਦਾ ਗੁਰੂ ਦੇ ਹਜ਼ੂਰ ਰਹਿ ਕੇ, ਜੇ ਤੇਰਾ ਇਹ ਹਾਲ ਹੈ ਤਾਂ ਜਿਹੜੇ ਦੂਰ ਰਹਿੰਦੇ ਆ ਉਹਨਾਂ ਦਾ ਕੀ ਹਾਲ ਹੈ? ਤੈਨੂੰ ਤਾਂ ਸਿੱਖੀ ਦਾ ਹੀ ਨਹੀਂ ਪਤਾ ਲੱਗਿਆ, ਇਸ ਤਰ੍ਹਾਂ ਪੜ ਲੋ।
ਸਿੱਖੀ ਦੀ ਸਮਝ ਨਾ ਵਈ
ਪਾਤਸ਼ਾਹ ਵਰਗੇ ਮਿੱਠ ਬੋਲੇ ਗੁਰੂ ਦੇ ਕੋਲ ਰਹਿ ਗਏ, ਤੂੰ ਇੰਨਾ ਕੌੜਾ ਬੋਲਦਾ, ਤੈਨੂੰ ਨਹੀਂ ਪਤਾ ਲੱਗਿਆ ਕਿ ਗੁਰਸਿੱਖ ਹਮੇਸ਼ਾ ਮਿੱਠਾ ਬੋਲ ਬੋਲਦੇ। ਚੰਗਾ, ਮੈਂ ਤਾਂ ਨਹੀਂ ਰਿੱਛ ਬਣਨਾ, ਤੂੰ ਜ਼ਰੂਰ ਬਣੇਗਾ। ਗੱਲ ਕਹਿ ਦਿੱਤੀ ਤੇ ਹੁਣ ਇਹ ਜਿਹੜੀ ਗੱਲ ਕਹੀ ਹੈ ਇਹ ਪਰਮੇਸ਼ਰ ਵੱਲੋਂ ਹੀ ਆਉਂਦੀ ਹੈ।
ਰੱਬ ਜੀ ਦਾ ਵਾਸਾ ਹੈ ਸੰਤਾਂ ਦੀ ਰਚਨਾ, ਰੱਬ ਜੀ ਦਾ ਵਾਸਾ ਹੈ ਸੰਤਾਂ ਦੀ ਰਚਨਾ, ਰਾ
वचन हो गया। कह लगे कौन है वचन करने वाला, पछाण लिया भी ये तो भाई धन्ना। भेद वासा का गुरु सिख है, ये कि गुरु च कोई फर्क नहीं है, भाई बड़ा माड़ा भी तो कम होया। कह लगे कोई गल नहीं है, मैं गुरु की सेवा चाहे तो वचन मैं कि लग जाएगा। फिर गुरु नौवें पातशाह के पास बेनती करी कि पातशाह इस तरह मैं गुरसिख आया सी, मैनू वह उल्टा वचन करके कहते भाई ये तो बड़ा गलत काम तय कर, गुरसिख का वचन मैं तो टाल नहीं सकता। मेरे प्यारे जिहड़े भेद वस्ता दे ने आद जगात तो ये कम चलता, तुहानू पता है गुरु पंजवें पातशाह वेले भाई बुद्धू लाहौरी महाराज के चरण शरण च आया। उन्हें आके बेनती की थी कि सच्चे पातशाह तेरा भरोसा रख के सारा कारोबार करदा, मैं दसवंध दिना। पठे लाए सी, आवे लाए सी, ते उहदा दसवंध मैं लैके आया, पर पातशाह मेरे सिर इन्ना कर्जा हो गया, ऐ समझ लो कि रोम रोम मेरा कर्जे नाल बिन्या गया, कर्जा नहीं उतर। कोई जुगत दसो महाराज, कहते गुरसिखा जुगतां दा बाणी दे अंदर बेअंत दसियां होईयां ने, ऐसी गल कोई छपा के नहीं रखी हुई कि जिस गल दा पता ना होवे। गुरसिख नूं बाणी दी खोज करके इन्हां गल्लां दा ध्यान अपने आप ही देना चाहिए। ਸਾਧ ਜਨਾ ਕੀ ਸੇਵਾ ਲੈ ਕੇ। ਧਰਮ ਅਰਥ ਕਾਮ ਮੋਹ, ਧਾਰਮਿਕ ਜੀਵਨ